ऐसी जगह यारी पाण दा की फायदा, ऐसी संगत करन दा की फायदा जिथे सिर्फ एक पल पर बिनस जाए जो नीमक मैं सो अलप सुख पनिए। ऐसा एक पल भर दा सुख दा की फायदा, सारी उम्र उस कब्र च मिट्टी पांदे रह जांदे आ। ऐसे साकत संग नालों दूर ही रहिए, दूर जाइए पाप। अपने आप नूं बचा के रख सकते हैं, अपने टब्बर नूं बचा के रख सकते हैं। सोचिए विचारीए जरा जिहा, साडी ते जिथे सांझ होंदी उथे लैंग्वेज ही नहीं साडी समझ आ रही होंदी उहनूं। कीड़ी दी हाथी नाल यारी है ते हाथी नूं कहिंदी है हाथी जरा एक दिन लई अपनी शर्ट दे दे, तां हाथी कहिंदा तू बेवकूफ है तैनूं मेरा साइज आएगा। तां कीड़ी कहिंदी मन लगदा तू बेवकूफ है, हुण यारी ते हो गई पर आपस ख्याल नहीं मिलदा। कहती मैं लगता तू बेवकूफ है, तेरा मतलब मैं शर्ट पाने वास्ते मांग रही हूं। उल्लू मैं अपनी भैन का विआह है उसके वास्ते टेंट मांग रही हूं। भुलेखे पै जाते चूहे वर्गिया भी जदों चूहे बाहर खड़े होके गल करते कि अज गल की है, यह हाथी लंघिया तो सारे चूहे डर के अंदर वड़ गए ने, यह बाहर क्यों खड़ा है। तो कहता अज मैं हाथी नूं अड़ंगी दे के मार देना। चूहा हाथी नूं अड़ंगी दे के, ए नौजवान बच्चियो, ए कोमल मत वाले वड्डियो, असी सारे ने रल के सोचना है कि असी हाथी वर्गे किसी बलवान किसी अमीरजादे किसी भी साकत दे नाल जुड़ते जाने हाँ और सोचते हाँ कि ये भैड़े ख्यालों नूं ते मैं लवांगा ही नहीं, पर पता ही नहीं लगता कि हाथी दे पैर थले असी दब के उसके साकत ख्याल किवें लै लैंदे आ। सानू भुलेखा रहिंदा है कि मैं वड्डे बंदे दे नाल सांझ पा ली है, अमीर दे नाल बदमाश दे नाल किसे बड़े पहुंचे हुए उहदे दे नाल, तां मैं असी ते तारी जांगे साडी ते बड़ी बण गई है। ए भुलेखा रखना ना, क्योंकि लोकी वड्डिया नाल भुलेखा पा के सांझ ते कर लैंदे, भुलेखे च पए रहिंदे ते दुनिया भर दे सारे साकत वाले काम करी जांदे ने, इहदे च माण समझदे ने, वड्डा होआ दुनीदार। गल संगल घत चलाए वाला जीवन जीते रहते हैं। मनु फिर चूहे की गल याद आई, हाथी शेर चीते घोड़े गधे जिराफ दुनिया भर के सारे जानवरों शेर ने लाइन ही चला लिया। क्यों? एक बारी शेरनी नूं कोई छेड़ गया, शेर नूं बड़ा गुस्सा चढ़िया। जदों घर आया वो शेरनी रोंदी पई सी की होया कौन छेड़ गया, वो रो रही थी वो बोली नहीं। कहिंदा सारे जंगल दे सारे जीव जंतु नूं लाइन ते लाओ मैं लभ लांगा। जिस तरह गब्बर सिंह कहिंदा ना तेरा क्या होगा अकालिया, सारे नूं सामने खड़ा करके लाइन ते ला लिया। सारे लाइन ते लगे थर थर कंबदे पए, सारे जानवर डरदे पए ते एक चूहा हस रहा, चूहा उछल रहा ते कंब कोई नहीं रहा। खरगोश उहनूं कहिंदा यार एक एक बंदा डरदा पिया, सारे कंबदे पे हैं शेर कोलों ते तू हसदा खेडदा उछलदा पिया। तो चूहा पता ही कहता है, वो कहता है असी तो इसी गल ही खुश हाँ कि साढ़े ते भी शक किया गया है। चूहे वांग मनुख भैड़े उच्चे सिमल रुख व जैसिया बिरतियां वाले नाल दिखावटी थोथे जीवन वाले सौ काड़ अमीरजादियां नाल अखौती वड्डियां नाल अपना संग जोड़ लैंदा है ते ही सोचदा है कि हाँ शुक्र है साढ़े ते भी माण किया गया, शुक्र है सानू भी बुलाया है, भावें कि शराब की पार्टी है पर सानू भी बुलाया है। इस साकत संग ना कीजिए दूर जाइए भाग। साइंस ऑफ आइडियल कंपनी, सच दी संगत दियां निशानियां। मैं बेनती करांगा शुमिंदर कौर प्लीज ए तुहाडे नाल पढ़ेगी, मैं विच इहदे नाल सांझ करांगा।
सच दी संगत दियां निशानियां। सच दी संगत केवल उस नूं कहिंदे हन जिथे सच दी विचार होंदी है। सच दी विचार विच मनुख नूं रब्बी गुण सिखाउण वल प्रेरिया जांदा है। मनुख नूं अपनी गिरेबान विच देखना सिखाया जाता है। सच की संगत विच सब मनुखां नूं बिना वितकरे तो सच सिखाया जाता है।
जिहड़ी ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਸਤਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾਂ। ਅਸੀਂ ਗੁਰਦੁਆਰੇ ਜਾਂਦੇ ਹਾਂ, ਸੰਗਤ ਕਰਦੇ ਹਾਂ, ਲੋਕਾਂ ਵਿੱਚ ਬੈਠਦੇ ਹਾਂ, ਬਾਣੀ ਸੁਣਦੇ ਹਾਂ, ਅਤੇ ਲੋਕਾਂ ਦੇ ਵਿੱਚ ਬੈਠਣ ਨਾਲ ਨਹੀਂ ਕੁਛ ਹੋ ਜਾਂਦਾ। ਸਿਰਫ ਉੱਥੇ ਸੱਚ ਦੀ ਸੰਗਤ ਦਾ ਮਤਲਬ ਹੈ ਸਤਿਗੁਰ ਦੀ ਮੱਤ ਨੂੰ ਲੈਣਾ। ਵਰਨਾ ਜੇ ਵੈਸੇ ਦੇ ਵੈਸੇ ਜਾ ਕੇ ਖਾਲੀ ਵਾਪਸ ਆ ਗਏ ਤਾਂ ਬਾਂਸ ਵਾਂਗੂ ਹੀ ਰਹਿ ਜਾਂਗੇ, ਚੰਦਨ ਕਹਿ ਨਿਕਟੇ ਬਸ ਹੈ, ਬਾਂਸ ਸੁਗੰਧ ਨਾ ਹੋਏ ਵਾਂਗੂ ਆ ਜਾਂਗੇ। ਸੋ ਸਾਨੂੰ ਸੱਚ ਦੀ ਸੰਗਤ, ਸਤਸੰਗਤ, ਸਤਿਗੁਰ ਚਟਸਾਲ ਹੈ, ਇਟਸ ਕਾਇੰਡ ਆਫ ਕਲਾਸਰੂਮ, ਸਕੂਲ ਹੈ। ਉੱਥੇ ਜਿਤ ਹਰ ਗੁਣ ਸਿੱਖਾਂ, ਉੱਥੇ ਹਰੀ ਦੇ ਗੁਣ, ਰੱਬੀ ਗੁਣ, ਚੰਗੇ ਜੀਵਨ ਵਾਲੇ ਕੁਆਲਿਟੀਜ਼, ਹੈਬਿਟਸ ਨੂੰ ਸਿਖਾਇਆ ਜਾਂਦਾ ਹੈ। ਉੱਥੇ ਰੱਬ ਜੀ ਨੂੰ ਨਹੀਂ ਖੁਸ਼ ਕੀਤਾ ਜਾਂਦਾ, ਜਿਹੜੀਆਂ ਚੰਗੀਆਂ ਕੁਆਲਿਟੀਜ਼ ਵਾਲੇ ਉੱਥੇ ਗੁਣ ਡਿਸਕਸ ਕੀਤੇ ਜਾਂਦੇ ਨੇ, ਉਹਨੂੰ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ। ਲੋਕਾਂ ਦੇ ਵਿੱਚ ਤਾਂ ਹਰ ਮਨੁੱਖ ਵਿੱਚ ਰੱਬ ਜੀ ਨੇ, ਭਾਵੇਂ ਸ਼ਰਾਬ ਖਾਨੇ ਚਲੇ ਜਾਓ ਉੱਥੇ ਵੀ ਜਿਹੜੇ ਮਨੁੱਖ ਵਸਦੇ ਨੇ ਉਹਨਾਂ ਵਿੱਚ ਰੱਬ ਜੀ ਨੇ, ਭਾਵੇਂ ਸੱਪ ਹੈ ਜਿਹੜਾ ਉਹਦੇ ਵਿੱਚ ਵੀ ਰੱਬ ਜੀ ਨੇ, ਬਿੱਛੂ 'ਚ ਵੀ ਰੱਬ ਜੀ ਨੇ, ਰੱਬ ਜੀ ਤਾਂ ਸਭ ਜਗ੍ਹਾ ਹੀ ਨੇ। ਲੇਕਿਨ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ ਦਾ ਮਤਲਬ ਹੁੰਦਾ ਹੈ ਗੁਰ ਪਰਮੇਸ਼ਵਰ ਏਕੋ ਜਾਣ। ਸੱਚ ਦੀ ਸੰਗਤ ਵਿੱਚ ਹਰ ਪ੍ਰਭ ਵਸਿਆ ਦਾ ਮਤਲਬ ਹੁੰਦਾ ਹੈ ਸੱਚ ਦੀ ਸੰਗਤ ਵਿੱਚ ਰੱਬ ਦੀ ਵਡਿਆਈਆਂ ਵਾਲੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ। ਸੱਚ ਦੀ ਸੰਗਤ ਵਿੱਚ ਅਸੀਂ ਜਾਂਦੇ ਹਾਂ, ਗੁਣਾ ਕਾ ਹੋਵੇ ਵਾਸਲਾ ਕੱਡ ਵਾਸ ਲਈ ਜੈ, ਉੱਥੋਂ ਖੁਸ਼ਬੂ ਲੈਣ ਜਾਂਦੇ ਹਾਂ ਸੱਚ ਦੇ ਚੰਗੇ ਗੁਣਾਂ ਦੀ। ਜੇ ਗੁਣ ਹੋਵੇ ਸਾਜਨਾ ਮਿਲ ਸਾਂਝ ਕਰੀ ਜੈ, ਕਿਹਦੀ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ, ਉੱਥੋਂ ਗੁਣ ਸਿੱਖਣੇ ਚਾਹੀਦੇ ਨੇ, ਉਹਨਾਂ ਦੀ ਸਾਂਝ ਕਰੋ ਤਾਂ ਸੰਗਤ ਹੋਈ ਕਹਿਲਾਉਂਦੀ ਹੈ। ਜੇ ਉੱਥੇ ਜਾ ਕੇ ਵੀ ਨਿੰਦਾ ਹੀ ਕਰੋ, ਉੱਥੇ ਵੀ ਜਾ ਕੇ ਲੋਕਾਂ ਦੇ ਕੱਪੜੇ ਹੀ ਤੱਕਦੇ ਰਹੋ, ਉੱਥੇ ਜਾ ਕੇ ਲੋਕਾਂ ਦੇ ਸਟੇਟਸ ਹੀ ਚੈੱਕ ਕਰਦੇ ਰਹੋ, ਉੱਥੇ ਜਾ ਕੇ ਲੋਕਾਂ ਨੂੰ ਪਾਪੀ ਕਰਾਰ ਕਰਦੇ ਰਹੋ, ਆਪਣੇ ਆਪ ਨੂੰ ਆਸਤਕ ਕਰਾਰ ਕਰਦੇ ਰਹੋ, ਘਰ ਜਿਹੜੇ ਬੈਠੇ ਹੋਏ ਨੇ ਉਹਨਾਂ ਨੂੰ ਭੈੜਾ ਭੈੜਾ ਕਹੀ ਜਾਓ। ਸੱਚ ਦੀ ਸੰਗਤ ਇਹਨੂੰ ਨਹੀਂ ਕਹਿੰਦੇ ਹਨ। ਸੱਚ ਦੀ ਸੰਗਤ ਕੀਤੀ ਤਾਂ ਹੀ ਮੰਨੀ ਜਾਂਦੀ ਹੈ ਜੇਕਰ ਲੋਕ ਗੁਰਦੁਆਰੇ ਬਾਲਟੀ ਪ੍ਰਸ਼ਾਦਾ ਚੁੱਕ ਕੇ ਵਾਹਿਗੁਰੂ ਸਤਨਾਮ ਬੜੇ ਪਿਆਰ ਨਾਲ ਕਰਦੇ ਨੇ ਅਤੇ ਘਰ ਆਪਣੀ ਸੱਸ ਨੂੰ ਪਾਣੀ ਵੀ ਨਹੀਂ ਪੁੱਛਦੇ। ਜਿਨ੍ਹਾਂ ਦੀਆਂ ਨੂੰਹਾਂ ਬਿਮਾਰ ਹੋ ਜਾਂਦੀਆਂ ਉਹ ਸੱਸਾਂ ਗੁਰਦੁਆਰੇ ਤਾਂ ਲੰਗਰ ਕਰਾ ਕੇ ਪ੍ਰਸ਼ਾਦੇ ਪਕਾ ਕੇ ਸਭ ਕੁਛ ਘਰ ਆਉਂਦੀਆਂ ਪਰ ਆਪਣੀ ਨੂੰਹ ਨੂੰ ਪਾਣੀ ਨਹੀਂ ਪੁੱਛਦੀਆਂ। ਅਸੀਂ ਇਸ ਬਾਰੇ ਜ਼ਰਾ ਸੋਚੀਏ, ਸੱਚ ਦੀ ਸੰਗਤ ਜੇ ਗੁਣ ਹੋਵੇ ਸਾਜਨਾ ਮਿਲ ਸਾਂਝ ਕਰੀ ਜੇ ਗੁਣਾ ਕੇਰੀ, ਗੁਣ ਉੱਥੋਂ ਲੈ ਲਈਏ ਤਾਂ ਫਿਰ ਕੀ ਕਰੀਏ, ਛੋੜ ਅਵਗੁਣ ਚੱਲੀਏ, ਪੈਰੇ ਪਟੰਬਰ ਘਰ ਅਡੰਬਰ ਆਪਣਾ ਫਿਰ ਮੱਲੀਏ, ਜਿੱਥੇ ਜਾਏ ਬਈਏ ਭਲਾ ਕਹੀਏ ਛੋਟ ਅਵਗੁਣ ਚੱਲੀਏ, ਜਿੱਥੇ ਜਾਈਏ ਉੱਥੋਂ ਭਲਾ ਕਹੀਏ ਔਰ ਭਲਾ ਚੰਗੇ ਗੁਣ ਸਿੱਖੀਏ। ਇਹ ਸੱਚ ਦੀ ਸੰਗਤ ਦੀ ਨਿਸ਼ਾਨੀ ਹੈ, ਵਰਨਾ ਸਾਨੂੰ ਕਿੱਥੋਂ ਵੀ ਸੱਚ ਦੀ ਸੰਗਤ ਪ੍ਰਾਪਤ ਨਹੀਂ ਹੋ ਸਕਦੀ।
ਸੱਚ ਦੀ ਸੰਗਤ ਵਿੱਚ ਇੱਕ ਅਕਾਲ ਪੁਰਖ ਦੇ ਗੁਣ ਸਿਖਾਏ ਜਾਂਦੇ ਹਨ। ਸੱਚ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਖਾਣੀਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਈ ਜੀ।
ਸੋ ਸਤਸੰਗਤ ਦੀ ਨਿਸ਼ਾਨੀ ਕੀ ਹੈ, ਉੱਥੇ ਸੱਚ ਦੀ ਵਿਚਾਰ ਕੀਤੀ ਜਾਂਦੀ ਹੈ। ਨੰਬਰ ਆਫ ਪੀਪਲ ਬੈਠੇ ਹੋਏ ਨੂੰ ਸੰਗਤ ਨਹੀਂ ਕਹਿੰਦੇ ਹਨ, ਸੱਚ ਦੀ ਵਿਚਾਰ ਨੂੰ ਕਹਿੰਦੇ ਨੇ। ਸੋ ਮੈਂ ਤੁਹਾਨੂੰ ਫਿਰ ਇਹ ਪੁਆਇੰਟ ਦੁਬਾਰਾ ਖੋਲ੍ਹ ਕੇ ਸਾਂਝ ਕਰਕੇ ਤੁਹਾਡੀ ਹਾਮੀ ਪਰਵਾ ਲੈਣਾ ਚਾਹੁੰਦਾ ਕਿ ਸਾਡਾ ਸਰੀਰ ਸੰਗਤ ਨਹੀਂ ਕਰਦਾ, ਮਨ ਸੰਗਤ ਕਰਦਾ, ਸੁਰਤ ਮਤ ਮਨ ਬੁੱਧ ਸੰਗਤ ਕਰਦੇ ਨੇ, ਔਰ ਜਿਹੜੇ ਖਿਆਲਾਂ ਦੀ ਸੰਗਤ ਕਰਦੇ ਨੇ ਜੇ ਉਹ ਖਿਆਲ ਰੱਬੀ ਗੁਣਾਂ ਵਾਲੇ ਨੇ ਉਸਨੂੰ ਸਤਿਗੁਰ ਕਹਿੰਦੇ ਨੇ, ਉਹਨੂੰ ਵਿਜ਼ਡਮ ਕਹਿੰਦੇ ਨੇ। ਸੋ ਉਸਨੂੰ ਸਤਸੰਗਤ ਕਹਿੰਦੇ ਨੇ ਅਤੇ ਉਹਦੀ ਨਿਸ਼ਾਨੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ, ਭਾਵ ਜਿੱਥੇ ਰੱਬ ਜੀ ਦੇ ਸੱਚ ਨਿਯਮ ਦੀ ਚੰਗੇ ਖਿਆਲਾਂ ਦੀ ਗੱਲ ਕੀਤੀ ਜਾਂਦੀ ਹੈ ਉਹਨੂੰ ਸੰਗਤ ਕਹਿੰਦੇ ਨੇ, ਔਰ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ, ਉੱਥੇ ਸਤਿਗੁਰ ਦੀ ਮਤ ਅਨੁਸਾਰ ਸੱਚਾ ਜੀਵਨ ਸਿਖਾਇਆ ਜਾਂਦਾ ਜੋ ਕਿ ਯੂਨੀਵਰਸਲੀ ਟਰੁੱਥ ਹੁੰਦਾ ਹੈ। ਸਿਰਫ ਸਿੱਖ ਵਾਸਤੇ ਟਰੁੱਥ ਨਹੀਂ ਹੁੰਦਾ, ਸਿਰਫ ਕਿਸੇ ਮਜ਼ਹਬ ਧੜੇ ਵਾਸਤੇ, ਹਿੰਦੂ ਵਾਸਤੇ ਟਰੁੱਥ ਨਹੀਂ ਹੁੰਦਾ, ਸਿਰਫ ਮੁਸਲਮਾਨ ਵਾਸਤੇ ਕਿਸੇ ਜਗ੍ਹਾ ਟਰੁੱਥ ਨਹੀਂ ਹੁੰਦਾ, ਸਾਰੀ ਦੁਨੀਆ ਵਾਸਤੇ ਯੂਨੀਵਰਸਲੀ ਟਰੁੱਥ ਹੁੰਦਾ, ਉਹਨੂੰ ਸਤਸੰਗਤ ਕਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਇਸ ਵਿਚਾਰ ਅਨੁਸਾਰ ਇਹ ਸਮਝਾਇਆ ਹੈ ਕਿ ਸੱਚ ਦੀ ਸੰਗਤ ਵਿੱਚ ਕੇਵਲ ਇੱਕ ਰੱਬ ਦੀ ਵਿਚਾਰ ਹੁੰਦੀ ਹੈ ਅਤੇ ਇਹ ਵਿਚਾਰ ਕੇਵਲ ਗਿਆਨ ਗੁਰੂ ਦੀ ਮੱਤ ਹੁੰਦੀ ਹੈ।
ਸਤਿਗੁਰ ਬਾਜਿਓ ਸੰਗਤ ਨਾ ਹੋਵੇ, ਬਿਨ ਸ਼ਬਦੇ ਪਾਰ ਨਾ ਪਾਏ ਕੋਈ। ਸੋ ਸਤਿਗੁਰ ਦੇ ਗਿਆਨ ਦੀ ਸੰਗਤ ਕਰਨੀ ਹੈ ਅਸੀਂ। ਅਸੀਂ ਕੇਵਲ ਗੁਟਕੇ ਦੀ, ਕੇਵਲ ਗੁਰੂ ਗ੍ਰੰਥ ਸਾਹਿਬ ਦੀ, ਕੇਵਲ ਪਾਲਕੀ ਦੀ, ਕੇਵਲ ਗੁਰਦੁਆਰੇ ਦੀ, ਕੇਵਲ ਸੰਗਰਮਰ ਦੀ, ਕੇਵਲ ਦੀਵਾਰਾਂ ਦੀ ਸੰਗਤ ਨਹੀਂ ਕਰਨ ਜਾਂਦੇ ਹਾਂ। ਉਹ ਸਾਰਿਆਂ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਨਿਮਰਤਾ ਨਾਲ ਜਦੋਂ ਜਾਂਦੇ ਹਾਂ, ਚਰਨ ਧੂੜ ਲੈਣ ਦਾ ਭਾਵ ਦਾ ਵੀ ਮਤਲਬ ਵੀ ਹੰਬਲਨੈਸ ਦੇ ਨਾਲ ਜਾਂਦੇ ਹਾਂ, ਤਾਂ ਜਾ ਕੇ ਲੈਂਦੇ ਸਤਿਗੁਰੂ ਦੀ ਮੱਤ, ਹਾਂ ਉਸ ਨੂੰ ਸੰਗਤ ਕਹਿੰਦੇ ਨੇ। ਜੇ ਉਹ ਨਹੀਂ ਲਈ ਤਾਂ ਕੇਵਲ ਇੱਕ ਸਰੀਰਕ ਕਿਰਿਆ ਕੀਤੀ ਸੀ ਜਾਣ ਦੀ, ਪਰ ਅਲਟੀਮੇਟਲੀ ਬਾਂਸ ਵਾਂਗੂ ਵਾਪਸ ਆ ਗਈ।
ਸੱਚ ਦੀ ਸੰਗਤ ਵਿੱਚ ਸਿਆਣੇ ਹੋਰ ਸਿਆਣੇ ਹੋ ਜਾਂਦੇ ਹਨ।
ਇਹ ਸੱਚ ਦੀ ਸੰਗਤ ਦੀ ਵਡਿਆਈ ਹੈ ਕਿ ਉੱਥੇ ਜੇ ਤੁਹਾਡੇ ਕੋਲ 21 ਚੰਗੇ ਗੁਣ ਨੇ ਤਾਂ ਹੋਰ 22 ਹੋ ਜਾਣਗੇ, 2200 ਨੇ ਤਾਂ 2200 ਇੱਕ ਹੋ ਜਾਣਗੇ। ਸੱਚ ਦੀ ਸੰਗਤ ਦੀ ਨਿਸ਼ਾਨੀ ਹੈ ਯੂ ਆਰ ਆਲਵੇਜ਼ ਬੈਨੀਫਿਟਿਡ, ਅਤੇ ਜਿੱਥੇ ਯੂ ਆਰ ਡਰੇਨਡ ਆਫ, ਜਿੱਥੇ ਤੁਹਾਡੇ ਅੰਦਰ ਅਵਗੁਣ ਭਰਦੇ ਜਾ ਰਹੇ ਨੇ, ਉਹ ਕੁਸੰਗਤ ਹੈ। ਭਾਵੇਂ ਉਹ ਟੀ ਵੀ ਇੰਟਰਨੈਟ ਹੈ, ਅਤੇ ਭਾਵੇਂ ਉਹ ਕਿੱਟੀ ਪਾਰਟੀ, ਅਤੇ ਭਾਵੇਂ ਸ਼ਰਾਬ ਪਾਰਟੀ ਹੈ, ਅਤੇ ਭਾਵੇਂ ਉਹ ਫਲੋਰ ਡਾਂਸ ਹੈ, ਅਤੇ ਭਾਵੇਂ ਉਹ ਸਾਡੇ ਨਾਲ ਰਹੋਗੇ ਅਤੇ ਐਸ਼ ਕਰੋਗੇ, ਜਿਹੜੀ ਵੀ ਉਹ ਸੰਗਤ ਹੈ ਜੋ ਉਹਦੇ ਵਿੱਚ ਤੁਹਾਨੂੰ ਸੱਚ ਜੀਵਨ ਤੋਂ ਡਿਵੀਏਟ ਕੀਤਾ ਜਾ ਰਿਹਾ, ਤੁਹਾਡਾ ਮਨ ਤੁਹਾਨੂੰ ਡਰੈਗ ਕਰ ਰਿਹਾ ਮਾੜੇ ਪਾਸੇ, ਅਤੇ ਉਹ ਸੱਚ ਦੀ ਸੰਗਤ ਨਹੀਂ। ਸੋ ਜਿੱਥੇ ਗੁਣ ਵੱਧਦੇ ਨੇ, ਸਤ ਸੰਗਤ ਸਤਿਗੁਰ ਉੱਤਮ ਕੇਰੀ ਗੁਣ ਗਾਵੇ ਹਰ ਪ੍ਰਭ ਕੇ,
ਗੁਣਾਂ ਵਾਲੇ ਨੂੰ ਹੋਰ ਗੁਣ ਪ੍ਰਾਪਤ ਹੁੰਦੇ ਹਨ, ਲੇਕਿਨ ਵਿਕਾਸ ਦੀ ਗੱਲ ਇਹ ਹੈ ਕਿ ਉੱਥੇ ਅਵਗੁਣਿਆਰੇ ਮਨੁੱਖ ਵੀ ਚੰਗੇ ਗੁਣ ਲੈ ਕੇ ਗੁਣ ਪ੍ਰਾਪਤ ਕਰ ਸਕਦੇ ਹਨ।
ਇਹ ਗ੍ਰੇਟਨੈਸ ਹੈ, ਜਿਹਦੇ ਮਨੁੱਖ ਅੰਦਰ ਅਵਗੁਣ ਨੇ ਉਹਨੂੰ ਉੱਥੇ ਬੁਰਾ ਨਹੀਂ ਕਿਹਾ ਜਾਂਦਾ, ਉਹਨੂੰ ਉੱਥੇ ਨਫ਼ਰਤ ਨਹੀਂ ਕੀਤੀ ਜਾਂਦੀ। ਜੇ ਅਵਗੁਣ ਯਾਰਾ ਵੀ ਉੱਥੇ ਜਾ ਕੇ ਆਪਣੇ ਅਵਗੁਣਾਂ ਨੂੰ ਧੋ ਕੇ ਗੁਣ ਲੈਣਾ ਚਾਹੁੰਦਾ ਹੈ ਤਾਂ ਉਹ ਗੁਣ ਪ੍ਰਾਪਤ ਕਰ ਸਕਦਾ ਹੈ, ਸੱਚ ਦੀ ਸੰਗਤ ਦੀ ਨਿਸ਼ਾਨੀ ਹੈ। ਭੈੜੀ ਸੰਗਤ ਦੀ ਨਿਸ਼ਾਨੀ ਕੀ ਹੈ, ਸਿਮਟਮਸ ਕੀ ਨੇ, ਉੱਥੇ ਚੰਗੇ ਗੁਣਾਂ ਵਾਲਾ ਜੇ ਮਜ਼ਬੂਤ ਨਹੀਂ ਹੈ ਤਾਂ ਜਾ ਕੇ ਉੱਥੇ ਅਵਗੁਣ ਲੈ ਲੇਗਾ। ਭੈੜੀ ਸੰਗਤ ਦੀ ਨਿਸ਼ਾਨੀ ਕੀ ਹੈ, ਉੱਥੇ ਚੰਗੇ ਗੁਣਾਂ ਵਾਲੇ ਨੂੰ ਬੈਕਵਰਡ ਕਿਹਾ ਜਾਂਦਾ ਹੈ, ਉੱਥੇ ਚੰਗੇ ਗੁਣਾਂ ਵਾਲੇ ਨੂੰ ਕਿਹਾ ਜਾਂਦਾ ਇਹ ਤਾਂ ਰਹਿ ਹੀ ਗਿਆ, ਇਹ ਤਾਂ ਉੱਕਾ ਹੀ ਡੰਮੀ ਹੈ, ਇਹਨੂੰ ਤਾਂ ਕਮਾਈਆਂ ਆਉਂਦੀਆਂ ਹੀ ਨਹੀਂ, ਜ਼ਰਾ ਜਿਹਾ ਵੀ ਝੂਠ ਹੀ ਨਹੀਂ ਬੋਲ ਸਕਦਾ ਇਹਨਾਂ ਦਾ ਮੁੰਡਾ, ਤਾਂ ਹੀ ਦੁਕਾਨ ਬਿਲਕੁਲ ਫੇਲ ਹੋ ਗਈ ਹੈ। ਇਹ ਸਾਡੇ ਘਰਾਂ ਦੇ ਵਿੱਚ ਜਦੋਂ ਗੱਲਾਂ ਹੁੰਦੀਆਂ ਨਾ, ਦੈਟ ਮੀਨਸ ਉਹ ਸੱਚ ਦੀ ਸੰਗਤ ਨਹੀਂ ਹੈ।
ਇਸੇ ਵਿਚਾਰ ਦਾ ਲਿਖਾਇਕ ਹੈ, ਮੂਰਖ ਵੀ ਸਿਆਣੇ ਹੋ ਜਾਂਦੇ ਹਨ, ਪਿੰਗਲੇ ਰੂਪੀ ਬਿੱਟੀ ਵਾਲੇ ਵੀ ਜੀਵਨ ਦੇ ਪਹਾੜ ਚੜ ਜਾਂਦੇ ਹਨ, ਅੰਨੇ ਨੂੰ ਅੰਦਰ ਆਤਮੇ ਦੀਆਂ ਅੱਖਾਂ ਮਿਲ ਜਾਂਦੀਆਂ ਹਨ, ਪਿੰਗਲ ਪਰਬਤ ਪਾਰ ਪਰੇ ਖਰ ਚਤਰ ਪ੍ਰਕੀਤਾ ਅੰਧਲੇ ਤ੍ਰਿਭਵਨ ਸੁਚਿਆ ਗੁਰ ਪੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੀ ਨੀਤਾ,
ਸੋ ਸਿੰਪਲ ਹੋ ਗਿਆ। ਸਾਧ ਦੀ ਸੰਗ ਦੀ ਮਹਿਮਾ ਦਾ ਮਤਲਬ ਕਿਸੇ ਸਰੀਰਕ ਮਨੁੱਖ ਦੀ ਸੰਗਤ ਦੀ ਗੱਲ ਨਹੀਂ ਚੱਲ ਰਹੀ, ਕਿਸੇ ਸਰੀਰਕ ਦੇਹਧਾਰੀ ਗੁਰੂ ਜੀ, ਸੰਤ ਜੀ, ਬ੍ਰਹਮ ਗਿਆਨੀ ਜੀ ਦੀ ਗੱਲ ਨਹੀਂ ਚੱਲ ਰਹੀ। ਜਿਸ ਸੰਗਤ ਵਿੱਚ ਜਾ ਕੇ ਮੈਲ ਖੋਈ ਕੋਟ ਅੱਗ ਹਰੇ, ਸਾਡੇ ਮਨ ਦੀ ਮੈਲ ਜਿੱਥੇ ਦੂਰ ਹੁੰਦੀ ਹੈ, ਸਾਡੇ ਕੀਤੇ ਗੰਦੇ ਕਰਮ ਜਿਹੜੇ ਨੇ ਉਹਨਾਂ ਦੀ ਆਦਤ ਸਾਡੀ ਛੁੱਟ ਜਾਂਦੀ ਹੈ, ਮੈਲ ਖੋਈ ਕੋਟ ਅੱਗ ਹਰੇ, ਅਤੇ ਸਾਡਾ ਜਦੋਂ ਮਨ ਨਿਰਮਲ ਹੋ ਜਾਂਦਾ, ਨਿਰਮਲ ਪੈ ਚੀਤਾ, ਉਹ ਸਾਧ ਦੀ ਸੰਗਤ ਕਹਿਲਾਉਂਦੀ ਹੈ। ਇਹ ਉਸ ਸੰਗਤ ਦੀ ਵਡਿਆਈ ਹੈ। ਇਸ ਵਡਿਆਈ ਨੂੰ ਗਾਇਆ ਜਾਂਦਾ ਹੈ, ਸਿਰਫ ਨੰਬਰ ਆਫ ਪੀਪਲ ਹੀ ਜਾਣ ਦੀ ਵਡਿਆਈ ਨੂੰ ਨਹੀਂ ਗਾਇਆ ਜਾਂਦਾ। ਇਹ ਨਿਸ਼ਾਨੀ ਹੈ ਸਾਧ ਦੀ ਸੰਗਤ। ਸੋ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ, ਨਿਸ਼ਾਨੀ ਸਮਝ ਹੀ ਜਾ ਗਈ। ਜਿਸ ਸੰਗਤ ਵਿੱਚ ਬੈਠ ਕੇ ਚਿੰਤਾ, ਫਿਕਰ, ਤੌਖਲੇ, ਨਿੰਦਾ, ਗਿਰਾਵਟ ਵਾਲੇ ਸਾਰੇ ਨੀਵੇਂ ਜੀਵਨ ਵਾਲੇ ਨਿਕੰਮੇ ਕੰਮ, ਆਦਤਾਂ, ਖਿਆਲ ਪੱਕਦੇ ਨੇ, ਉਹ ਸੰਗਤ ਵਿੱਚ ਮੈਲ ਭਰ ਗਈ, ਤਾਂ ਉਸ ਮੈਲ ਨੂੰ ਜੇ ਨਹੀਂ ਧੋਤਾ ਤਾਂ ਇਹ ਕਹਿਲਾਉਂਦਾ ਬਿਨ ਸੰਗਤ ਮੈਲ ਪਰੀਜੈ ਜੀ। ਅਤੇ ਜਿਸ ਸੰਗਤ ਵਿੱਚ ਬੈਠ ਕੇ ਸਤਿਗੁਰ ਦੀ ਮੱਤ ਲੈ ਕੇ ਮੈਲ ਨੂੰ ਧੋਈਦਾ, ਉਹ ਜਿਹੜੇ ਐਫਰਟਸ ਕੀਤੇ ਨੇ ਉਹਨਾਂ ਨੂੰ ਕਹਿੰਦੇ ਨੇ ਬਿਨ ਭਾਗਾਂ ਸਤਸੰਗ ਨਾ ਲੱਭੈ। ਅਤੇ ਐਫਰਟਸ ਕੀਤੇ ਨੇ ਤਾਂ ਭਾਗ ਆਪੇ ਬਣਾ ਲਏ, ਸਤਸੰਗ ਮਿਲ ਗਿਆ, ਸਤਸੰਗ ਪ੍ਰਾਪਤ ਹੋ ਗਿਆ। ਪਰ ਗੁਰੂ ਪਾਤਸ਼ਾਹ ਬਾਰ ਬਾਰ ਜਦੋਂ ਐਸੇ ਲਫ਼ਜ਼ ਵਰਤਦੇ ਨੇ ਨਾ ਕਿ ਮੈਂ ਕੀ ਕਰਨ ਵਾਲਾ, ਰੱਬ ਜੀ ਤੁਸੀਂ ਹੀ ਸਤਿਗੁਰੂ ਦੀ ਮੱਤ ਆਪੇ ਦਿੰਦੇ ਹੋ, ਮਨੁੱਖ ਵੀ ਕੀ ਕਰਨ ਯੋਗਾ, ਇਹ ਕਹਿਣ ਦਾ ਮਤਲਬ ਸਿਰਫ ਇਤਨਾ ਹੁੰਦਾ ਹੈ ਕਿ ਮਨੁੱਖ ਹੰਕਾਰ ਹੀ ਚੇਨ ਆ ਜਾਏ ਕਿ ਮੈਂ ਆਪੇ ਕੀਤਾ ਹੈ। ਇਹ ਜਿਹੜੀ ਮੈਂ ਹੈ ਨਾ, ਕਰਤਾ ਭਾਵ ਹੈ ਜਿਹੜਾ, ਇਹ ਹੰਕਾਰ ਜਿਹੜਾ ਨਾ ਉਹ ਨਾ ਜਾਏ। ਇਸ ਕਰਕੇ ਗੁਰੂ ਪਾਤਸ਼ਾਹ ਹਰ ਸ਼ਬਦ ਦੇ ਅਖੀਰ ਵਿੱਚ ਵਿਚਕਾਰ ਇਸ ਹੰਬਲਨੈਸ ਦੇ ਨਾਲ ਮੈਸੇਜ ਪਾ ਦਿੰਦੇ ਨੇ, ਪਰ मेहनत मनुख ने करनी है, सतगुर की मत लैके एफर्ट्स लैके अपने भाग चंगे आप बनाने हैं।
सच्ची संगत विच जाके मनुख के अपने मन विच चल रहे सवालों का हल मिल जाता है, ताकि ठीक असलियत विच सही जीवन जीविया जा सके। इसे करके सच्ची संगत की महिमा कही जाती है कि उथे जाके अपने परमा वहमा कारण अंदर चल रहे दुविधा रूपी सब भुलेखे लग जाते हैं, क्योंकि गुरमत की रोशनी विच
वेरी गुड।
जो मनुख सच की संगत करना नहीं चाहते, उन्होंने अपने जीवन में सवाल करके आप ही जवाब बनाए होते हैं। सलाम जवाब दोवे करे मुंडो बुद्धा जाए, जो कि उन्होंने गिरावट वाले जीवन माड़े चरित्र उदासीनता डिप्रेशन
सो जिहड़ा वीर ने सवाल पेश किया सी साडे सब वास्ते, उहदा आंसर ये निकल आया कि जिहड़े लोकी अपने करियर गोल ऑफिस इन्हां गेमां च ही बिजी रहिंदे ने और सच्ची संगत की महिमा उहनां दे अंदर हुंदी नहीं है कि मैं कुछ ऐसी भी कोई जीवनी बनानी है, उहनां आपे ही सवाल करके आपे ही जवाब बना के बैठे होंदे ने। ओ जी जो मंदिर मस्जिद गुरुद्वारे जाते हैं उनका क्या जीवन है जी, वो आप ही तो चिंता फिक्र में रहते हैं, वो तो आप ही ये करते हैं, इससे के नाल कह कह के उन्होंने सब कुछ इनवैलिड किया होंगे। लेकिन आप जिस संगत ही जा रहे हैं उत्थों चंगे जीवन तो सीख नहीं रहे होंगे ने, वो ऑफिस अंदर शराब भी पी लेंगे ने, वो ऑफिस अंदर दुनिया भर के हर गलत काम भी कर लेंगे ने, वो बिजनेस अंदर झूठ बोल के ऑफिसर नूं खुश करन वास्ते दुनिया भर का हर माड़ा काम कर लेंगे ने, तो उन्होंने ये पता ही नहीं लगता कि मैं अपने जिहड़े मन के सवाल ने इन्हां दे जवाब किसी ठीक जगह तो लभां भी, उन्हां दा जीवन डिप्रैशन और सुसाइड वल वध जांदा है।
सच्ची संगत विच सब चिंता फिकर डर अते भुलेखे तोखने दुविधा लग जांदे हन ते विकारां नूं काबू करना आ जांदा है।
यस, ये शब्द मैं जदों आर्टिकल न्यूयॉर्क लिख रहा था तो मेरे बीजी नाल बैठे सन तो मैं डिस्कस कर रहा, कहते भुपिंदर ये शब्द का बिल्कुल मेल खाता है बेगमपुरा शहर को ना, जिस संगत विच बैठ के साड़ी मन की अवस्था बेगमपुरा वाली हो जाती है, मीनस कोई बेगमपुरा कोई जगह का ना कोई पूरी कलोनी नहीं है, साड़ी मानसिक अवस्था इंज बन जाती है कि असी बेगमपुरा च एंटर कर जाते हैं जिथे कोई गम नहीं रहा, तो उत्थे गुरु पातशाह कहते हैं बेगमपुरा शहर को नाओ दुख अंदो नहीं ते ठाओ, ना तस्वीस खिराज ना माल खौफ ना खता ना तरस जवाल, अब मोए खूब वतन गह पाई, मनु ऐसा वतन प्राप्त हो गया ऐसा देश प्राप्त हो गया मन करके कि मैं रब दे देश अंदर पहुँच गया। उस देश अंदर पहुँच जाओ तो की हो जाता है, ऊआ खैर सदा मेरे पाई। हुण इहनूं कंपेयर करके देखना, जितने माड़े काम साडे बच्चे बाहरों करके आते हैं वो माँ प्यो तो छुप के करते हैं, वो डरते रहते हैं मम्मी पापा कुछ कहना, जितने गलत काम असी बाहर करते हैं उन्होंने सारियां नूं जदों छुपा रहे होंगे तो असी बेगमपुरा विच एंटर नहीं किते। सो अखीर च कहते हैं कह रविदास खलास चमारा जो हम शहरी सो उम्मीद हमारा, हम शहरी का मतलब की होंगे जिन्हां दिसंदियां दुरमत मंजे मित्र असाडड़े से ही, चंगे ख्यालों वाले लोग चंगे ख्यालों वाले लिटरेचर चंगे ख्यालों वाले ग्रंथ ये सब कुछ हम शहरी हो गए, मीनस मेरे फैलो सिटीजनस मेरे वो साथी जेने मेरे नाल रब दे पैराडाइज विजडम दे अंदर उस हैवन विच रहते ने, जो हम शहरी सो उम्मीद हमारा, ऐसे मित्र लभने चाहिए ने, ऐसे मित्रों में उठना बैठना चाहिए। जस्ट ट्राई दिस, जैसी जीवनी बनावांगे ते वेहो नाम पचारीए वैसा साडा नाम पै जाएगा। सो अपने आप नूं सारों कम्मां च बिजी रखीदा, फिर बेगमपुरा शहर को नाव विच असीं एंटर कर जांदे आ। मेरे हर प्रीतम की जो बात सुनावे सो भाई सो मेरा वीर वाले लोकां नाल असीं उठना बैठना शुरू कर दिंदे आ, दूजियां तो नफरत कीते बिना।
सच दी संगत विच जाके वण छकना आ जांदा, क्योंकि मनुख निंदा चुगली ईर्ष्या हंकार तेर मेर वर्गियां वादियां तो छुट जाता है।
ये सच दी संगत दी निशानी है, जिस संगत विच जाके ਪਾਠ ਕਰਦਿਆਂ, ਕੀਰਤਨ ਕਰਦਿਆਂ, ਲੰਗਰ ਵਰਤਾਉਂਦਿਆਂ, ਸਭ ਕੁਝ ਕਰਦਿਆਂ ਜੇ ਨਿੰਦਾ ਕਰਦੇ ਹਾਂ, ਸੱਚ ਦੀ ਸੰਗਤ ਨਹੀਂ ਕੀਤੀ, ਸ਼ਰਾਬ ਪੀਂਦੇ ਹਾਂ, ਦਾਜ ਲੈਂਦੇ ਹਾਂ, ਦਿਖਾਵਾ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਆਪਣੇ ਆਪ ਨੂੰ ਆਸਤਿਕ ਪੁੰਨੀ ਸਮਝਦੇ ਹਾਂ, ਸੱਚ ਦੀ ਸੰਗਤ ਨਹੀਂ ਕੀਤੀ।
ਸੱਚ ਦੀ ਸੰਗਤ ਵਿੱਚ ਸਮਾਜ, ਕੌਮ, ਪਰਿਵਾਰ ਅਤੇ ਦੁਨੀਆ ਦੇ ਭਲੇ ਦੇ ਕੰਮ ਤਿੜਾਏ ਜਾਂਦੇ ਹਨ। ਸੱਚ ਦੀ ਸੰਗਤ ਵਿੱਚ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਗਿਆਨ ਦੀਆਂ ਅੱਖਾਂ ਮਿਲ ਜਾਂਦੀਆਂ ਹਨ। ਮਨੁੱਖ ਹਨੇਰੇ ਵਿੱਚੋਂ ਬਾਹਰ ਨਿਕਲ ਕੇ ਖੁਦਗਰਜ਼ੀ ਤੋਂ ਉੱਪਰ ਅਤੇ ਸਮਾਜ ਵਿੱਚ ਹੋ ਰਹੇ ਜ਼ੁਲਮ ਨੂੰ ਦੂਰ ਕਰਨ ਵਾਲੀ ਜੀਵਨੀ ਸਿੱਖ ਜਾਂਦਾ ਹੈ। ਸੱਚ ਦੀ ਸੰਗਤ ਵਿੱਚ ਤੇਲ ਮੇਲ ਤੋਂ ਉੱਪਰ ਹੋ ਕੇ ਇੱਕ ਪਰਿਵਾਰ ਵਾਲੀ ਭਾਵਨਾ ਬਣ ਜਾਂਦੀ ਹੈ। ਸੱਚ ਦੀ ਸੰਗਤ ਵਿੱਚ ਉਮਰ ਦੀ ਵਿਕਟ ਅਤੇ ਸੋਚਣੀ ਦੀ ਵਿਰੋਧਤਾ ਰਹਿੰਦੀ ਹੀ ਨਹੀਂ, ਹਰ ਮਨੁੱਖ ਦੀ ਹਰ ਇੱਕ ਨਾਲ ਬਣ ਆਉਂਦੀ ਹੈ।
ਜਿਸ ਬੱਚੇ ਨੂੰ ਜਾਂ ਜਿਸ ਮਾਂ ਪਿਓ ਨੂੰ ਸੱਚ ਦੀ ਸੰਗਤ ਮਿਲ ਜਾਂਦੀ ਹੈ, ਉਹਨਾਂ ਦੀ ਆਪਸ ਵਿੱਚ ਬਣ ਜਾਂਦੀ ਹੈ। ਉਹ ਡਾਇਨਿੰਗ ਟੇਬਲ 'ਤੇ ਵੀ ਇਕੱਠੇ ਬੈਠਣਗੇ, ਉਹ ਬੈਡਰੂਮ ਵਿੱਚ ਵੀ ਇਕੱਠਿਆਂ ਗੱਲ ਕਰਨਗੇ, ਉਹ ਡਰਾਇੰਗ ਰੂਮ ਵਿੱਚ ਵੀ ਇਕੱਠਿਆਂ ਗੱਲ ਕਰਨਗੇ, ਉਹ ਲੁਕ ਛਿਪ ਕੇ ਅਲੱਗ ਅਲੱਗ ਫਿਲਮਾਂ ਦੇਖਣਗੇ ਨਹੀਂ, ਔਰ ਉਹਨਾਂ ਦਾ ਆਪਸ ਵਿੱਚ ਡਿਫਰੈਂਸ ਔਫ ਓਪੀਨੀਅਨ ਨਹੀਂ ਰਹੇਗਾ, ਏਜ ਡਿਫਰੈਂਸ ਖਤਮ ਹੋ ਜਾਏਗਾ, ਦਾਦੀ ਨਾਲ ਪੋਤਰਾ ਵੀ ਬੈਠ ਸਕੇਗਾ, ਦਾਦੇ ਨਾਲ ਪੋਤਰੀ ਵੀ ਬੈਠ ਸਕੇਗੀ। ਏਜ ਡਿਫਰੈਂਸ ਖਤਮ ਹੋਣ ਦੇ ਨਾਲ ਸੱਚ ਦੀ ਸੰਗਤ ਦਾ ਇਫੈਕਟ ਘਰ ਹੋਣਾ ਸ਼ੁਰੂ ਹੋ ਜਾਏਗਾ, ਸਾਰਿਆਂ ਦੀ ਹਾਰਮਨੀ ਬਣ ਜਾਏਗੀ।
ਸੱਚ ਦੀ ਸੰਗਤ ਵਿੱਚ ਵਿਕਾਸ ਆਉਂਦਾ ਹੈ, ਇਕੱਲਾਪਨ ਅਤੇ ਉਦਾਸੀਨਤਾ ਰਹਿੰਦੀ ਹੀ ਨਹੀਂ।
ਹੁਣ ਜਿਹੜੇ ਨੌਜਵਾਨ ਬੱਚੇ ਨੇ ਉਹ ਸੋਚਣ, ਜਿਹੜੀਆਂ ਨੌਜਵਾਨ ਵਿਆਹੀਆਂ ਕੁੜੀਆਂ ਨੇ ਉਹ ਸੋਚਣ, ਜਿਹੜੀਆਂ ਹਾਊਸ ਵਾਈਫਸ ਨੇ ਉਹ ਸੋਚਣ ਕਿ ਜਿਸ ਸੰਗਤ ਵਿੱਚ ਬੈਠ ਕੇ ਸਾਨੂੰ ਉਦਾਸੀਨਤਾ ਆ ਰਹੀ ਹੈ, ਜੋ ਕਰਮ ਅਸੀਂ ਕਰ ਰਹੇ ਹਾਂ ਇਹ ਉਦਾਸੀਨਤਾ ਲਿਆ ਰਹੇ ਨੇ, ਇਹ ਡਿਪਰੈਸ਼ਨ ਲਿਆ ਰਹੇ ਨੇ, ਇਮਪੇਸ਼ੈਂਸ ਸਾਨੂੰ ਪੁਰਾਣੇ ਫਰਸਟ੍ਰੇਟਿਡ ਛਿੱਥਾਪਨ ਲਿਆ ਰਹੇ ਨੇ, ਇਹ ਸੱਚ ਦੀ ਸੰਗਤ ਨਹੀਂ ਹੈ। ਦੇ ਸ਼ੁੱਡ ਬੀ ਅ ਸੀਕਰ ਆਫ ਸੱਚ ਕੀ ਸੰਗਤ, ਤਾਂ ਕਿ ਉਹਨਾਂ ਦੇ ਮਨ ਅੰਦਰ ਇਸ ਦੀ ਵੈਲਿਊ ਪਵੇ ਅਤੇ ਉਹ ਉਦਾਸੀਨਤਾ ਡਿਪਰੈਸ਼ਨ ਤੋਂ ਬਾਹਰ ਨਿਕਲ ਸਕਣ। ਥੈਂਕ ਯੂ ਵੈਰੀ ਮੱਚ। ਨਾਓ ਵਿੱਚ ਸੰਗਤ ਹਰ ਪ੍ਰਭ ਵਰਤ ਦਾ ਬੁੱਝੋ ਸ਼ਬਦ ਵਿਚਾਰ, ਇਸ ਪੁਆਇੰਟ ਅਨੁਸਾਰ ਅਸੀਂ ਹੁਣ ਇਹ ਸਮਝਣਾ ਕਿ ਸਾਡੀਆਂ ਜਿੰਨੀਆਂ ਵੀ ਗਲਤੀਆਂ ਨੇ, ਜਿੰਨੀਆਂ ਵੀ ਸਾਡੀਆਂ ਸ਼ਾਰਟਕਮਿੰਗਸ ਨੇ, ਇਹ ਸਾਰੀਆਂ ਮਾੜੀ ਸੰਗਤ ਕਾਰਨ ਆਈਆਂ ਨੇ, ਇਹ ਸਾਰੀ ਉਮਰ ਦੀ ਕੋਈ ਗੱਲ ਨਹੀਂ ਹੈ। ਇਹ ਅਖਾਣ ਬਣਾਇਆ ਜੀ, ਜੀ ਆਦਤਾਂ ਨਹੀਂ ਜਾਂਦੀਆਂ ਜੇ ਕੱਟੀਏ ਪੋਰੀਆਂ, ਪੋਰੀਆਂ ਨਹੀਂ, ਪਤਾ ਨਹੀਂ ਕਿਤਨੇ ਕਿਸਮਾਂ ਦੇ ਅਖਾਣ ਬਣਾਏ ਨੇ, ਆਦਤਾਂ ਸਾਰੀਆਂ ਜਾ ਸਕਦੀਆਂ ਨੇ ਜੇ ਸੱਚ ਦੀ ਸੰਗਤ ਦੇ ਨਾਲ ਇਹਨਾਂ ਨੂੰ ਕੱਟ ਦਿੱਤਾ ਜਾਏ। ਥੈਂਕ ਯੂ। ਆਦਤਾਂ ਸਾਰੀਆਂ ਖਤਮ ਹੋ ਸਕਦੀਆਂ ਨੇ, ਡਿਲੀਟ ਹੋ ਸਕਦੀਆਂ ਨੇ, ਟੋਟਲੀ ਵਾਸ਼ ਆਊਟ ਹੋ ਸਕਦੀਆਂ ਨੇ ਜੇ ਸਤਿਗੁਰ ਦੀ ਮੱਤ ਦੇ ਦਿੱਤੀ ਜਾਏ। ਇੱਕ ਗਲਾਸ ਗੰਦੇ ਪਾਣੀ ਨਾਲ ਭਰਿਆ, ਤੁਸੀਂ ਇਹਦੇ ਵਿੱਚ ਚੰਗਾ ਪਾਣੀ ਭਰਦੇ ਜਾਓ, ਚੰਗਾ ਪਾਣੀ ਭਰਦੇ ਜਾਓ, ਆਸਤਾ ਆਸਤਾ ਗੰਦਾ ਪਾਣੀ ਓਵਰਫਲੋ ਕੇ ਖਤਮ ਹੋ ਜਾਏਗਾ, ਇੱਕ ਟਾਈਮ ਆਏਗਾ ਚੰਗੇ ਪਾਣੀ ਨਾਲ ਭਰ ਜਾਏਗਾ। ਸਤਿਗੁਰ ਦੀ ਮੱਤ ਲਈ ਜਾਓ, ਵਿਜ਼ਡਮ ਲਈ ਜਾਓ, ਤਾਂ ਇਹ ਸਾਰੀਆਂ ਮਾੜੀਆਂ ਆਦਤਾਂ ਤੋਂ ਛੁੱਟ ਸਕਦੇ ਹਾਂ। ਪਰ ਸ਼ਰਤ ਇਹ ਹੈ ਕਿ ਆਪਣੀਆਂ ਮਾੜੀਆਂ ਆਦਤਾਂ ਦੇ ਨਫੇ ਨੁਕਸਾਨ ਨੂੰ ਰਿਕਗਨਾਈਜ਼ ਕਰੀਏ ਕਿ ਇਹਨਾਂ ਨਾਲ ਕੀ ਨੁਕਸਾਨ ਹੁੰਦੇ ਨੇ। ਲੋਕ ਮਾੜੀਆਂ ਆਦਤਾਂ ਨੂੰ ਪਾਲਦੇ ਰਹਿੰਦੇ ਨੇ, ਉਹਨਾਂ ਨੂੰ ਨਰਚਰ ਕਰਦੇ ਰਹਿੰਦੇ ਨੇ, ਉਹਨਾਂ ਤੋਂ ਤੋਬਾ ਕੀਤਾ ਜਾ ਸਕਦਾ ਹੈ। ਤੁਹਾਨੂੰ ਜੇ ਕੋਈ ਕਹੇਗਾ ਲੈ ਕੱਲ੍ਹ ਤੱਕ ਤਾਂ ਨਹੀਂ ਸੀ ਟੁੱਟਦੀ ਜਾਂ ਟੁੱਟਦਾ, ਅੱਜ ਬੜਾ ਬਣ ਗਿਆ, ਕੋਈ ਗੱਲ ਨਹੀਂ, ਤੁਹਾਨੂੰ ਕੋਈ ਤੁਹਾਡੀ ਲੈਗ ਪੁਲਿੰਗ ਕਰਨ ਲਈ ਕਹੇਗਾ ਸੋਚ ਵੇ ਖਾ ਕੇ ਬਿੱਲੀ ਹੱਜ ਕੋ ਚਲੀ, ਤਾਂ ਵੀ ਕੋਈ ਗੱਲ ਨਹੀਂ, ਚੰਗੇ ਬਣੋ। ਅਸੀਂ ਸੈਮੀਨਾਰ ਵਿੱਚ ਗੱਲ ਕੀਤੀ ਸੀ, ਮੰਦੇ ਬਣੀਏ ਲੋਕ ਜੀਣ ਨਹੀਂ ਦਿੰਦੇ ਗੱਲਾਂ ਕਰਦੇ ਨੇ, ਚੰਗੇ ਬਣੀਏ ਲੋਕ ਜੀਣ ਨਹੀਂ ਦਿੰਦੇ ਗੱਲਾਂ ਕਰਦੇ ਨੇ, ਫਿਰ ਚੰਗੇ ਕਿਉਂ ਨਾ ਬਣੀਏ। ਲੋਕਾਂ ਨੇ ਤਾਂ ਦੋਨੋਂ ਪਾਸੇ ਗੱਲਾਂ ਕਰਨੀਆਂ ਨੇ, ਇਸ ਕਰਕੇ ਚੰਗੇ ਬਣਨ ਦੀ ਕੋਸ਼ਿਸ਼ ਕਰੀਏ, ਲੋਕਾਂ ਦੇ ਪਿੱਛੇ ਚੱਲਣ ਦੀ ਕੋਈ ਲੋੜ ਹੀ ਨਹੀਂ ਹੈ। ਐਨੀਵੇ ਆਪਣੇ ਬਾਰੇ ਸੋਚਣਾ ਹੈ ਕਿ ਮੈਂ ਸੰਗਤ ਕਿਹਦੀ ਕਰਨੀ ਹੈ, ਇਸ ਕਰਕੇ ਭੈੜੇ ਖਿਆਲ ਮੰਦੀਆਂ ਤਾਂ ਬਣਾਉਂਦੇ ਨੇ ਸਭ ਛੁੱਟ ਸਕਦੀਆਂ ਨੇ, ਅਤੇ ਆਪਣੇ ਬਾਰੇ ਸੋਚਣਾ ਕਿ ਮੈਂ ਸੰਗਤ ਕਿਹਦੀ ਕਰਨੀ ਹੈ, ਜਿਹਦੀ ਮੈਂ ਕਰ ਰਿਹਾ ਮੈਂ ਵੈਸਾ ਹੀ ਹਾਂ, ਇਹ ਸਿੰਟਮ ਹੋ ਗਿਆ। ਗੁਰੂ ਪਾਤਸ਼ਾਹ ਇੱਕ ਜਗ੍ਹਾ ਕਹਿੰਦੇ ਨੇ ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਦਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ। ਸੋ ਇਹ ਜੈਸਾ ਜੈਸਾ ਮਨੁੱਖ ਆਪਣਾ ਮਨ ਦੀ ਬਿਰਤੀ ਬਣਾ ਕੇ ਫਿਰਦਾ ਪਿਆ, ਜੈਸੇ ਇਸਦੇ ਸੰਸਕਾਰ ਨੇ, ਜੈਸੇ ਇਸਦੇ ਖਿਆਲ ਨੇ। ਇੱਕ ਮੈਂ ਰਾਈਟਰ ਪੜ੍ਹ ਰਿਹਾ ਸੀ, ਉਹ ਕਹਿੰਦਾ ਕਿਸੇ ਦੇ ਘਰ ਜਾਓ, ਉਹਦੀ ਦੀਵਾਰਾਂ 'ਤੇ ਲੱਗੀਆਂ ਪੇਂਟਿੰਗਸ, ਉਹਦੇ ਟੇਬਲ 'ਤੇ ਪਈ ਹੋਈ ਮੈਗਜ਼ੀਨ, ਉਹਦੇ ਘਰ ਆਏ ਮਹਿਮਾਨ, ਉਹਦੀ ਸ਼ੈਲਫ 'ਚ ਲੱਗੀਆਂ ਸ਼ਰਾਬ ਦੀਆਂ ਬੋਤਲਾਂ ਦੇ ਸੈਂਪਲ ਅਤੇ ਗਲਾਸ, ਇਹਨਾਂ ਸਾਰਿਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਮਨੁੱਖ ਕਿਸ ਕਿਰਦਾਰ ਦਾ ਹੈ ਅਤੇ ਇਹਦੇ ਘਰ ਕੌਣ ਆਉਂਦਾ ਅਤੇ ਇਹ ਕਿਹਨਾਂ ਦੇ ਘਰਾਂ ਵਿੱਚ ਜਾਂਦਾ, ਇਹਦੀ ਸੰਗਤ ਕੈਸੀ ਹੈ। ਸੋ ਆਪਣੀ ਸੰਗਤ ਆਪ ਚੈੱਕ ਕਰੋ ਕਿ ਮੇਰੀ ਸੰਗਤ ਕੈਸੀ ਹੈ, ਮੈਂ ਉੱਡਦੇ ਕੋ ਉੱਡਦਾ ਵਾਲਾ ਹਾਂ ਕਿ ਤੁਰਦੇ ਕੋ ਤੁਰਦਾ ਵਾਲਾ ਹਾਂ, ਕਿ ਜ਼ਿੰਦਾ ਦਿਲ ਵਾਲਿਆਂ ਨਾਲ ਰਹਿਣ ਵਾਲਾ ਹਾਂ ਕਿ ਮੁਰਦਾ ਦਿਲ ਵਾਲਿਆਂ ਨਾਲ ਰਹਿਣ ਵਾਲਾ ਹਾਂ। ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਦਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ। ਹੁਣ ਸਾਨੂੰ ਲੱਭਣਾ ਹੈ ਕਿ ਜਿਹੜੇ ਜ਼ਿੰਦਾ ਦਿਲ ਹੁੰਦੇ ਨੇ ਉਹ ਸਤਿਗੁਰ ਦੀ ਮੱਤ ਅਨੁਸਾਰ ਨਿਡਰ ਜੀਵਨ ਜੀਂਦੇ ਨੇ ਔਰ ਉੱਚੇ ਕੈਰੈਕਟਰ ਵਾਲਾ ਜੀਵਨ ਜੀਂਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਕਟ ਨਿਤ ਪਾਸ। ਘਰ ਗੁਰੂ ਗ੍ਰੰਥ ਸਾਹਿਬ ਵੀ ਰੱਖਿਆ, ਰੋਜ਼ ਗੁਰਦੁਆਰੇ ਵੀ ਜਾਂਦੇ ਹਾਂ, ਚੰਗੇ ਮਾਤਾ ਪਿਤਾ ਕੋਲ ਵੀ ਨੇ, ਲੇਕਿਨ ਜੇ ਮੈਂ ਐਫਰਟ ਨਾ ਕਰਾਂ ਔਰ ਬਾਂਸ ਵਾਂਗੂ ਉੱਥੇ ਖੜਾ ਰਹਾਂ, ਕੋਈ ਮੈਨੂੰ ਚੰਗਾ ਗੁਣ ਨਹੀਂ ਦੇ ਸਕਦਾ। ਅੰਤਰ ਅਗਿਆਨ ਦੁੱਖ ਭਰਮ ਹੈ, ਮੇਰੇ ਅੰਦਰ ਅਗਿਆਨਤਾ ਹੈ, ਮੇਰੇ ਅੰਦਰ ਦੁੱਖ ਭਰਮ ਹੈ। ਵਿੱਚ ਪੜਦਾ ਦੂਰ ਪਈਆਸ, ਮੈਂ ਇੱਕ ਪੜਦਾ ਇੱਕ ਫਿਲਟਰ ਲਗਾ ਕੇ ਬੈਠਾ, ਇਹਨਾਂ ਦੇ ਗੁਣ ਨਹੀਂ ਲੈਣੇ ਨੇ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ, ਮਨਮੁਖ ਲੋ ਬੂਡਾ ਬੇੜੀ ਪਾਸ। ਜਿਹੜਾ ਮਨਮੁਖ ਹੈ ਨਾ, ਬੇੜੀ ਕੋਲ ਹੈ, ਫਿਰ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਪਾਉਂਦਾ ਕਾਮਯਾਬੀ ਦੇ ਨਾਲ। ਪਰ ਕਹਿੰਦੇ ਨੇ ਸਤਿਗੁਰ ਕੈ ਪਾਣੈ ਜਿਉ ਚੱਲੈ, ਵਿੱਚ ਬੋਹਿਤ ਬੈਠਾ ਆਏ। ਜਿਹੜਾ ਸਤਿਗੁਰ ਦੀ ਮਤ ਵਿਜ਼ਡਮ ਗਿਆਨ ਯੂਨੀਵਰਸਲ ਟਰੁੱਥ ਵਾਲਾ ਸੱਚਾ ਗਿਆਨ ਲੈ ਲੈਂਦਾ ਨਾ, ਉਹ ਫਿਰ ਭਾਉਜਲ ਡੂਬਤ ਸਤਿਗੁਰ ਕਾਢੈ ਵਾਲੇ ਸਤਿਗੁਰ ਦੇ ਜਹਾਜ਼ ਵਿੱਚ ਚੜ੍ਹ ਜਾਂਦਾ, ਬੋਹਿਤ ਵਿੱਚ ਚੜ੍ਹ ਹੀ ਜਾਂਦਾ ਹੈ। ਮੇਰੇ ਟੌਪਿਕ ਦਾ ਸਭ ਤੋਂ ਨਾਜ਼ੁਕ ਪੱਖ ਇਸਨੂੰ ਜ਼ਰਾ ਸਮਝਣਾ, ਕਿਉਂਕਿ ਮੈਂ ਬੜੇ ਜਜ਼ਬਾਤਾਂ ਨਾਲ ਇਹਨੂੰ ਬਣਾਇਆ, ਕਿੱਥੋਂ ਮੈਂ ਪੜ੍ਹਿਆ ਨਹੀਂ ਹੈ, ਤੁਹਾਡੇ ਨਾਲ ਸਿਰਫ ਸਾਂਝ ਕਰ ਰਿਹਾ। ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਗੁਰੂ ਪਾਤਸ਼ਾਹ ਇਲਿਊਜ਼ਨ ਦਿੰਦੇ ਨੇ, ਸੱਚ ਦੀ ਸੰਗਤ ਇੰਝ ਕਰਨੀ ਚਾਹੀਦੀ ਹੈ ਜਿਵੇਂ ਸ਼ਹਿਦ ਦੀਆਂ ਮੱਖੀਆਂ ਛੱਤਾਂ ਲਗਾਉਂਦੀਆਂ ਨੇ, ਉਹਨਾਂ ਵਿੱਚ ਸ਼ਹਿਦ ਇਕੱਠਾ ਕਰਦੀਆਂ ਰਹਿੰਦੀਆਂ ਨੇ, ਇਸ ਤਰ੍ਹਾਂ ਸੱਚ ਦੀ ਸੰਗਤ ਵਿੱਚ ਹਮੇਸ਼ਾ ਰਹਿਣਾ ਚਾਹੀਦਾ ਹੈ। ਸੋ ਵੀ ਸ਼ੁੱਡ ਬੀ ਆਲਵੇਜ਼ ਅ ਸੀਕਰ ਆਫ ਸੱਚ ਦੀ ਸੰਗਤ। ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਨਹਾਉਂਦਿਆਂ ਧੋਂਦਿਆਂ ਸੱਚ ਦੀ ਸੰਗਤ ਕਰੀਏ। ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ, ਸ਼ਹਿਦ ਕੀ ਮੱਖੀ, ਮਦਪ ਮਖੀਰਾ, ਸ਼ਹਿਦ ਇਕੱਠਾ ਕਰੀਏ। ਸਾਨੂੰ ਆਪ ਹੀ ਮਾਹੌਲ ਬਣਾਉਣਾ ਹੈ। ਮੀਡੀਆ, ਫਿਲਮਾਂ, ਮੈਗਜ਼ੀਨਾਂ, ਸਾਹਿਤ ਦੇ ਦੁਆਰਾ, ਜਿਨ੍ਹਾਂ ਰਾਹੀਂ ਲੋਕਾਂ ਨੂੰ ਬਗੈਰ ਸੱਚ ਦੀ ਜੀਵਨੀ ਦੇ ਨੁਕਸਾਨ ਨਾਲ ਰੂਬ ਕਰਾਇਆ ਜਾਏ, ਅਤੇ ਨਾਲ ਹੀ ਸੱਚ ਨਾਲ ਜ਼ਿੰਦਗੀ ਵਿੱਚ ਹੋਣ ਵਾਲੇ ਨਫੇ ਨੂੰ ਦੱਸੀਏ, ਤਾਂ ਕਿ ਉਹ ਆਪਣਾ ਮਨ ਬਣਾ ਸਕਣ ਕਿ ਚੰਗੀ ਸੰਗਤ ਮੇਰੇ ਆਪਣੇ ਲਈ, ਮੇਰੇ ਪਰਿਵਾਰ ਲਈ ਅਤੇ ਬੱਚਿਆਂ ਲਈ ਲਾਹੇਵੰਦ ਹੈ। ਜਿਉਂ ਜਿਉਂ ਅਸੀਂ ਐਸਾ ਮਾਹੌਲ ਤਿਆਰ ਕਰਾਂਗੇ, ਹਰ ਮਨੁੱਖ ਇਹ ਲੈਣਾ ਚਾਹੇਗਾ। ਇਹਦਾ ਮਤਲਬ ਸਾਰੀ ਕੌਮ, ਸਾਰਾ ਦੇਸ਼, ਸਾਰੀ ਦੁਨੀਆ ਬਦਲ ਸਕਦੀ ਹੈ, ਬਸ਼ਰਤੇ ਕਿ ਅਸੀਂ ਐਸਾ ਮਾਹੌਲ ਕ੍ਰੀਏਟ ਕਰੀਏ। ਲੇਕਿਨ ਹੁਣੇ ਫਿਲਮਾਂ ਔਰ ਮੈਗਜ਼ੀਨਾਂ ਤੋਂ ਮਾਹੌਲ ਉਲਟ ਕ੍ਰੀਏਟ ਕੀਤਾ ਜਾ ਰਿਹਾ ਹੈ, ਅਸੀਂ ਉਹਨਾਂ ਨੂੰ ਸਟੋਪ ਨਹੀਂ ਕਰ ਸਕਦੇ। ਪਰ ਮੈਂ ਸੋਚ ਰਿਹਾ ਸੀ, ਸਭ ਤੋਂ ਵੱਡਾ ਪਾਪ ਉਹ ਨਹੀਂ ਹੈ ਜੋ ਪਾਪੀ ਮਾੜੇ ਕੰਮ ਕਰਦੇ ਨੇ, ਸਭ ਤੋਂ ਵੱਡਾ ਪਾਪ ਇਹ ਹੈ ਕਿ ਜਿਹੜੇ ਚੰਗੇ, ਜਿਨ੍ਹਾਂ ਨੂੰ ਸੱਚ ਸਮਝ ਆ ਗਿਆ, ਉਹ ਚੰਗੇ ਪਾਸੇ ਐਫਰਟ ਨਹੀਂ ਕਰਦੇ। ਵੱਡਾ ਪਾਪ ਹੈ ਕਿ ਜਿਨ੍ਹਾਂ ਨੂੰ ਸੱਚ ਸਮਝ ਆ ਗਿਆ ਉਹ ਚੰਗੀਆਂ ਫਿਲਮਾਂ ਕਿਉਂ ਨਹੀਂ ਬਣਾਉਂਦੇ, ਜਿਨ੍ਹਾਂ ਨੂੰ ਸੱਚ ਸਮਝ ਆ ਗਿਆ ਉਹ ਚੰਗੀਆਂ ਪੁਸਤਕਾਂ, ਚੰਗੀਆਂ ਮੈਗਜ਼ੀਨਾਂ, ਚੰਗੇ ਸਕੂਲ, ਚੰਗੇ ਟੀਚਰ, ਚੰਗਾ ਲਿਟਰੇਚਰ ਕਿਉਂ ਨਹੀਂ ਪੇਸ਼ ਕਰਦੇ, ਜਿਨ੍ਹਾਂ ਨੂੰ ਸੱਚ ਸਮਝ ਆ ਗਿਆ ਉਹ ਇੰਟਰਨੈਟ 'ਤੇ ਤੂਫਾਨ ਕਿਉਂ ਨਹੀਂ ਚੰਗਾ ਲੈ ਆਉਂਦੇ ਚੰਗੀਆਂ ਗੱਲਾਂ ਦਾ। ਸੱਚ ਦੀ ਸੰਗਤ ਵਾਲੇ ਲੋਕ ਇਸ ਧਰਤੀ ਨੂੰ ਫਿਰ ਠੀਕ ਕਰ ਸਕਦੇ ਹਨ, ਇਸਦਾ ਪੋਲਿਊਸ਼ਨ ਠੀਕ ਕਰ ਸਕਦੇ ਹਨ, ਬਸ਼ਰਤੇ ਕਿ ਆਪਣਾ ਪੇੜ ਨਾ ਟੁੱਟ ਜਾਏ। ਹੁਣ ਅਸੀਂ ਇਸ ਸੱਚ ਦੀ ਸੰਗਤ ਦੀ ਇੱਕ ਇਲਿਊਜ਼ਨ ਨੂੰ ਲੈਂਦੇ ਹਾਂ। ਇਹਦੇ ਵਿੱਚ ਮੈਂ ਲਿਖਿਆ, ਗਰਮੀ ਸਰਦੀ ਪਤਝੜ ਸਹਾਰਦਾ। ਪਹਿਲੀ ਗੱਲ ਤਾਂ ਡਿਸਹਾਰਟਨ ਨਹੀਂ ਹੋਣਾ, ਪੂਰੀ ਇਸ ਮਨ ਦੇ ਉਤਸ਼ਾਹ ਦੇ ਨਾਲ ਚੜ੍ਹਦੀ ਕਲਾ 'ਚ ਰਹਿਣਾ ਹੈ ਕਿ ਐਵਰੀਥਿੰਗ ਕੈਨ ਬੀ ਚੇਂਜਡ। ਜਿਹੜੇ ਡਾਕਟਰ ਖੋਜ ਕਰ ਰਹੇ ਨੇ ਕੈਂਸਰ ਦੇ, ਏਡਸ ਦੇ, ਪੋਲਿਊਸ਼ਨ ਦੇ ਗੇ, ਸਭ ਕੁਛ ਉਹ ਵੀ ਕਿਸੇ ਹੋਪ ਨਾਲ ਕਰ ਰਹੇ ਨੇ ਵੀ ਚੇਂਜ ਹੋ ਸਕਦਾ, ਅਸੀਂ ਵੀ ਇਸ ਚੇਂਜ ਨੂੰ ਲਿਆਉਣ ਦੀ ਮਨ ਅੰਦਰ ਹੋਪ ਰੱਖੀਏ। ਪਰ ਮੈਂ ਇੱਕ ਕਵਿਤਾ ਸੁਣ ਰਿਹਾ ਸੀ, ਉਹ ਕਹਿੰਦਾ, जगा दे मोमबत्तियां, तू जगा दे मोमबत्तियां, ए ताए थे वगदियां ही रैणियां पौणा कुपत्तियां, ए ताए थे वगदियां ही रैणियां पौणा कुपत्तियां, तू जगा दे मोमबत्तियां, उठ जगा दे मोमबत्तियां। वावरोले उठ दे ही रहने ने तत्ते, वावरोले उठ दे ही रहने ने तत्ते, पत चढ़ाने चाड़ देने आके पत्ते, पत चढ़ाने चाड़ देने आके पत्ते। पर इस दा मतलब ए नहीं पुंगरन ना पत्तियां, पर इस दा मतलब ए नहीं पुंगरन ना पत्तियां, जगा दे मोमबत्तियां। गर्मी आनी है, जेठ हाड़ दी गर्मी दी लू चलनी है, पत चढ़ आएगा पत्ते डिग पैणगे, पर इस दा मतलब ये नहीं कि नवियां पत्तियां ना उगन, स्प्रिंग ना आवे, बसंत आंदा है ना, ओदे कोलों भी ना तू प्रेरणा ले ले। इस दे बड़े सारे बंद ने, मनु अचानक उन्हें जज्बाती तौर पे एक याद आया, मैं आखिरी दोबारा गाता। वावरोले उठ दे ही रहने ने तत्ते, पत चढ़ाने चाड़ देने आके पत्ते। जेड़े लोग की छुट्टियां मांग लेते ना, हुने मेरी यह प्रॉब्लम है, हुने यह प्रॉब्लम है, फिर करांगे की करिए, बहुत ही जी बड़ा ही मुश्किल है, वो बिल्कुल टह ढेरी होके हाथ छंड देते हैं। पर एक कविता सिखा रही है, वावरोले उठ दे ही रहने ने तत्ते, पत चढ़ाने चाड़ देने आके पत्ते। पर इस दा मतलब ए नहीं उंगरन ना पत्तियां, पर इस दा मतलब ए नहीं पुंगरन ना पत्तियां, तू जगा दे मोमबत्तियां, उठ जगा दे मोमबत्तियां, ए ताए थे वगदियां ही रैणियां पौणा पैड़ी हवा पौणा कुपत्तियां, तू जगा दे मोमबत्तियां, उठ जगा दे मोमबत्तियां। थैंक यू। सो मेरे माधो जी, सत्संगत मिले सो तरिया, गुरु पातशाह कहंदे न गुरु प्रसाद परम पद पाया सूके काष्ठ हरिया। इस तो मैं सीन बनाया, पेड़ उत्ते पत झाड़ भी आंदा है, पेड़ उत्ते वावरोले तत्ते भी आंदे ने, फॉल सीजन भी आंदा है, लोकी इस दियां टाणियां तोड़ के भी लै जांदे ने, फर्नीचर भी बना लैंदे ने, लोकी इस ते वट्टे मार के फल भी लै जांदे ने, फुल भी तोड़ के लै जांदे ने, लोकी इहदी छां भी माण के लुट के लै जांदे ने, पर पत झड़ तो बाद बिल्कुल सुक जांदा है, लेकिन जदों बसंत आती है फिर खिड़ जांदा है। पता है क्यों? क्योंकि ये डीप रूट्स नाल जुड़िया हुआ है। जेकर असी सच दी संगत दी डीप रूट्स नाल जुड़े रही है ना, फिर सानू कोई भी साकत दी संगत, कोई भी पतझड़, कोई भी सुख दुख साढ़े सच दे जीवन तो डुला नहीं सकेगा। इत मारग पैर तरीजे सिर दीजे कान ना कीजे। जेड़ा पेड़ जड़ा नाल जुड़िया है वह हरिया भरिया, वह डीप रूटिड है। हुण ਸੱਤੀ ਪੈਰੀ ਸੱਤ ਪੱਲਾ ਬਈਏ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ, ਉਥੇ ਖੋਟੇ ਸੱਟੀਏ ਖਰੇ ਕੀਚੇ ਸ਼ਾਬਾਸ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਹਸਮੈ ਪਾਸ। ਸੋ ਹਮੇਸ਼ਾ ਭਲਾ ਹੀ ਹੁੰਦਾ, ਫਾਇਦਾ ਹੀ ਹੁੰਦਾ ਜੇ ਸਾਧੂ ਕੀ ਸੰਗਤ ਕਰੋ, ਜੌ ਕੀ ਭੂਸੀ ਖਾਓ। ਜੇਕਰ ਅਸੀਂ ਕਹੀਏ ਆਦਿ ਘੜੀ ਆਦਿ ਘੜੀ ਆਦਿ ਹੁੰਦੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀ ਨੋ ਸੋ ਲਾਭ, ਤੁਹਾਨੂੰ ਫਾਇਦਾ ਹੀ ਹੋਏਗਾ। ਸੱਚ ਦੀ ਵਿਚਾਰ ਜਿੱਥੇ ਕਰੋਗੇ ਤੁਹਾਡਾ ਕਦੀ ਲੋਸ ਨਹੀਂ ਹੋਏਗਾ। ਹੁਣ ਆਪਣੇ ਹੱਥ ਸ਼ੇਕ ਹੈਂਡ ਵਿਦ ਡੀਪ ਰੂਟਸ। ਉਹ ਡੀਪ ਰੂਟਸ ਕੀ ਨੇ? ਗੁਣਾ ਕਾ ਵਾਸਲਾ। ਅਤੇ ਡੀਪ ਰੂਟਸ ਦੇ ਬਾਰੇ ਮੈਂ ਇੱਕ ਡਰਾਮਾ ਦੇਖ ਰਿਹਾ ਸੀ, ਮੈਂ ਉੱਥੋਂ ਇਹ ਸੀਨ ਕੈਚ ਕੀਤਾ। ਇੱਕ ਨਦੀ ਵਗ ਰਹੀ ਹੈ, ਕੋਲ ਛੋਟੇ ਛੋਟੇ ਪੇੜ ਨੇ, ਕਿੱਥੇ ਕਿਨਾਰੇ 'ਚ ਘਾਹ ਵੀ ਹੁੰਦੀ ਹੈ, ਪਰ ਇਹ ਛੋਟੇ ਪੇੜਾਂ ਔਰ ਘਾਹ ਤੋਂ ਇੱਕ ਸੁਨੇਹਾ ਲਿਆ ਜਾ ਸਕਦਾ ਕਿ ਜਿਹੜੇ ਲੋਕ ਇਸ ਨਦੀ ਵਿੱਚ ਜਾਂਦੇ ਜਾਂਦੇ ਡੁੱਬ ਰਹੇ ਹੁੰਦੇ ਨੇ, ਉਹ ਇਹ ਕਿਨਾਰੇ ਦੇ ਛੋਟੇ ਪੇੜ ਜਾਂ ਘਾਹ ਨੂੰ ਹੱਥ ਪਾਉਂਦੇ ਨੇ, ਪਕੜਦੇ ਨੇ। ਲੇਕਿਨ ਜਿਉਂ ਹੀ ਇਹਨੂੰ ਪਕੜਦੇ ਨੇ, ਇਹ ਦੋ ਕਿਸਮਾਂ ਦੇ ਛੋਟੇ ਪੇੜ ਜਾਂ ਘਾਹ ਹੁੰਦੀ ਹੈ, ਜਾਂ ਤਾਂ ਇਹ ਟੁੱਟ ਜਾਂਦੀ ਹੈ ਅਤੇ ਡੁੱਬਣ ਵਾਲੇ ਦੇ ਨਾਲ ਡੁੱਬ ਜਾਂਦੀ, ਤੇ ਜਾਂ ਇਹ ਇਤਨੀ ਸਖਤ ਹੁੰਦੀ ਹੈ ਕਿ ਡੁੱਬਣ ਵਾਲਾ ਇਹਨੂੰ ਹੱਥ ਪਾ ਕੇ ਡੁੱਬਣ ਤੋਂ ਬਚ ਜਾਂਦਾ ਹੈ। ਤਾਂ ਇਸ ਸੀਨ ਤੋਂ ਇਹ ਪ੍ਰੇਰਣਾ ਲਈ ਜਾ ਸਕਦੀ ਹੈ ਕਿ ਆਪਣਾ ਹੱਥ ਡੀਪ ਰੂਟਸ ਨਾਲ ਸ਼ੇਕ ਹੈਂਡ ਕਰੋ। ਤੇ ਡੀਪ ਰੂਟਸ ਕਿਹਦੀਆਂ ਨੇ? ਸਤਸੰਗਤ, ਸਤਿਗੁਰ ਚਟਸਾਲ ਹੈ, ਸਤਸੰਗਤ ਸਤਿਗੁਰ ਉੱਤਮ ਕੇਰੀ। ਡੀਪ ਰੂਟਸ ਵਿਜਡਮ ਦੀਆਂ ਨੇ, ਇਸ ਕਰਕੇ ਸ਼ੈਲੋ ਜੀਵਨ ਉਹੀ ਉਹ ਘਾਹ ਉਹੀ ਉਹ ਪੇੜ ਨੇ ਜਿਹੜੇ ਤੁਹਾਨੂੰ ਡੁੱਬਣ ਵੇਲੇ ਬਚਾਉਣਗੇ ਨਹੀਂ, ਤੁਹਾਡੇ ਨਾਲ ਹੀ ਆਪ ਵੀ ਟੁੱਟ ਕੇ ਡੁੱਬ ਜਾਣਗੇ। ਇਸ ਕਰਕੇ ਉਹਨਾਂ ਤੋਂ ਬਚ ਕੇ ਰਹੀਏ ਐਂਡ ਟਰਾਈ ਟੂ ਸ਼ੇਕ ਹੈਂਡ, ਟਰਾਈ ਟੂ ਹੈਵ ਸੰਗਤ, ਟਰਾਈ ਟੂ ਹੈਵ ਕੰਪਨੀ, ਟਰਾਈ ਟੂ ਹੈਵ ਐਸੋਸੀਏਸ਼ਨ ਵਿਦ ਡੀਪ ਰੂਟਿਡ ਸਤਿਗੁਰ ਦੀ ਮੱਤ।